ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਬਾਣੀ, ਭਗਤਾਂ ਦੀ ਬਾਣੀ। ਸੋ ਕੋਈ ਦੇਵੀ ਦਾ ਭਗਤ ਹੈ, ਕੋਈ ਕਿਸੇ ਹੋਰ ਦਾ ਭਗਤ ਹੈ, ਕੋਈ ਦੇਵਤਿਆਂ ਦਾ ਭਗਤ ਹੈ, ਕਹਿੰਦੇ ਸਾਰਿਆਂ ਨੂੰ ਭਗਤ ਹੀ ਹਨ। ਪਰ ਮਹਾਰਾਜ ਨੇ ਬਾਣੀ ਅੰਦਰ ਫਰਮਾਨ ਕੀਤਾ, ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਇਹ ਸਾਰੇ ਜਿੰਨੇ 15 ਭਗਤ ਹਨ ਬਾਣੀ ਦੇ ਅੰਦਰ, ਇਹ ਪਰਮੇਸ਼ੁਰ ਦੇ ਭਗਤ ਹਨ, ਜਿਨ੍ਹਾਂ ਨੇ ਪਰਮੇਸ਼ੁਰ ਦੀ ਭਗਤੀ ਕਰਕੇ, ਕਿਸੇ ਨੇ ਰਾਮ ਦਾ ਨਾਮ ਜਪ ਕੇ, ਕਿਸੇ ਨੇ ਅੱਲਾ ਖੁਦਾ ਜਪ ਕੇ ਪਰਮੇਸ਼ੁਰ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਭਗਤਾਂ ਦੀ ਬਾਣੀ ਗੁਰੂ ਸਾਹਿਬ ਨੇ ਬਾਣੀ ਅੰਦਰ ਦਰਜ ਕੀਤੀ ਹੈ। ਸੋ ਇਸ ਕਰਕੇ ਇਹ ਕਈ ਖਿਆਲ ਕਰ ਲੈਂਦੇ ਨੇ ਕਿ ਇਹਨਾਂ ਨੂੰ ਭਗਤ ਕਿਉਂ ਕਿਹਾ ਜਾਂਦਾ, ਇਹ ਪਰਮੇਸ਼ੁਰ ਦੇ ਭਗਤ ਹਨ, ਪਰਮੇਸ਼ੁਰ ਇਹਨਾਂ ਦਾ ਭਗਤ ਨਹੀਂ। ਕਿ ਆਪਾਂ ਇਹਨਾਂ ਨੂੰ ਹੋਰ ਕੋਈ ਅੱਖਰ ਵਰਤੀਏ, ਇਹ ਭਗਵਾਨ ਦੇ ਭਗਤ ਨੇ, ਪਰਮੇਸ਼ੁਰ ਦੇ ਭਗਤ ਨੇ, ਰਾਮ ਦੇ ਭਗਤ ਨੇ। ਸੋ ਜਿਨ੍ਹਾਂ ਨੇ ਭੈ ਦੇ ਸਹਿਤ ਗਤੀ ਪ੍ਰਾਪਤ ਕੀਤੀ ਆ, ਉਹਨਾਂ ਨੂੰ ਭਗਤ ਕਿਹਾ ਜਾਂਦਾ। ਭਗਤਾਂ ਦਾ ਦਰਜਾ ਬਹੁਤ ਉੱਚਾ ਦੱਸਿਆ ਮਹਾਰਾਜ ਨੇ। ਸੋ ਇਸ ਪ੍ਰਕਾਰ ਇਹ ਸਤਿਕਾਰ ਦਾ ਅੱਖਰ ਹੈ ਭਗਤ। ਮਹਾਰਾਜ ਕਹਿੰਦੇ ਨੇ, ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਹਰੀ ਦੀ ਭਗਤੀ ਕੀ ਚੀਜ਼ ਹੈ ਜੋ ਹਰੀ ਦਾ ਪਿਆਰ ਕਰਨਾ। ਸੋ ਇਸ ਪ੍ਰਕਾਰ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਹੁੰਦੇ ਹਨ, ਇਸੇ ਤਰ੍ਹਾਂ ਭਗਤ ਰੱਬ ਨੂੰ ਬਹੁਤ ਪਿਆਰੇ ਹੁੰਦੇ ਨੇ। ਰੱਬ ਦੇ ਪਿਆਰੇ ਭਗਤ, ਉਹਨਾਂ ਭਗਤਾਂ ਦੀ ਬਾਣੀ ਗੁਰੂ ਸਾਹਿਬ ਨੇ ਦਰਜ ਕੀਤੀ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਦਸਾਂ ਗੁਰਾਂ ਨੇ ਭਗਤਾਂ ਨੂੰ ਮਾਣ ਆਦਰ ਬਖਸ਼ਿਸ਼ ਕੀਤਾ ਹੈ, ਅਤੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕਰਕੇ ਸਮੁੱਚੇ ਰੂਪ ਦੇ ਅੰਦਰ 15 ਭਗਤ, 17 ਭੱਟ, 4 ਸਿੱਖਾਂ ਦੀ ਬਾਣੀ, ਸਤਿਗੁਰਾਂ ਦੀ ਬਾਣੀ। ਸੋ ਇਸ ਪ੍ਰਕਾਰ ਇਸ ਬਾਣੀ ਨੂੰ, ਧੁਰਕੀ ਬਾਣੀ, ਸਮੁੱਚੀ ਬਾਣੀ ਨੂੰ ਗੁਰੂ ਦਾ ਦਰਜਾ ਮਿਲਿਆ। ਇਕੱਲੇ ਇਕੱਲੇ ਨੂੰ ਆਪਾਂ ਗੁਰੂ ਨਹੀਂ ਕਹਿ ਸਕਦੇ। ਸੋ ਇਸ ਤਰ੍ਹਾਂ ਗੁਰੂ ਦਾ ਦਰਜਾ ਜੋ ਹੈ ਸੁਭਾਵਿਕ ਹੀ ਆ ਸਾਰਿਆਂ ਕੋਲ, ਪਰ ਸਮੁੱਚੇ ਰੂਪ 'ਚ ਗੁਰੂ ਦਰਜਾ ਗੁਰੂ ਗ੍ਰੰਥ ਸਾਹਿਬ ਦੇ ਪਾਸ ਭਗਤਾਂ ਦੀ ਬਾਣੀ ਸਰਵਣ ਕਰਦੇ ਹਾਂ, ਜੋ ਗੁਰੂ ਦੇ ਭਗਤ ਹਨ, ਪਰਮਾਤਮਾ ਦੇ ਭਗਤ ਹਨ। ਰਾਗ ਮਾਰੂ ਬਾਣੀ ਕਬੀਰ ਜੀਓ ਕੀ, ਰਾਗ ਮਾਰੂ ਦੇ ਵਿੱਚ ਭਗਤ ਕਬੀਰ ਜੀਓ ਕੀ ਪਾਵਨ ਬਾਣੀ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਉਸ ਸਤਿਗੁਰ ਦੀ ਪ੍ਰਸਾਦ ਕਿਰਪਾ ਹੋਈ ਜਿਨ੍ਹਾਂ 'ਤੇ, ਉਹਨਾਂ ਨੂੰ ਓਅੰਕਾਰ ਦੀ ਸੋਝੀ ਪਈ। ਓਅੰਕਾਰ ਦੀ ਮਿਹਰ ਨਾਲ ਸਤਿਗੁਰ ਮਿਲੇ ਨੇ, ਸਤਿਗੁਰੂ ਨੇ ਸਾਡੇ 'ਤੇ ਪ੍ਰਸਾਦ ਕੀਤੀ, ਬਖਸ਼ਿਸ਼ ਕੀਤੀ। ਜਦੋਂ ਫਿਰ ਅਸੀਂ ਸਤ ਸੰਗਤ ਕੀਤੀ ਹੈ ਗੁਰੂ ਦੀ, ਜਹ ਸਤਿਗੁਰ ਤਹਿ ਸਤ ਸੰਗਤ ਬਣਾਈ। ਸਤਿਗੁਰੂ ਨੇ ਗੋ ਅਗਿਆਨ ਦੇ ਹਨੇਰੇ ਨੂੰ ਵੇਟ ਕੇ ਰੂਹ ਕੀਤਾ ਹੈ ਪ੍ਰਕਾਸ਼ ਓਅੰਕਾਰ ਦਾ। ਉਹ ਜੋ ਕੇਵਲ ਇੱਕੋ ਇੱਕ ਹੈ, ਉਸ ਦੇ ਵਿੱਚ ਅਸੀਂ ਲੀਨ ਹੋਏ ਹਾਂ। ਸੋ ਇਸ ਪ੍ਰਕਾਰ ਕੋਈ ਇੱਕ ਬਾਮ ਮਾਰਗੀ ਹੋਏ ਨੇ, ਬਹੁਤ ਟੇਢੇ ਚੱਲਣ ਵਾਲੇ, ਉਹਨਾਂ ਦੇ ਵਿੱਚ ਰਲ ਕੇ ਕੋਈ ਪੰਡਿਤ ਵਾਮ ਮਾਰਗੀਆਂ ਵਾਲਾ ਹੀ ਉਪਦੇਸ਼ ਕਰਨ ਲੱਗ ਪਿਆ ਹੈ। ਵਾਮ ਮਾਰਗੀ, ਵਾਮ ਹੁੰਦਾ ਟੇਢਾ ਮਾਰਗ। ਸੋ ਟੇਢਾ ਮਾਰਗ ਬਹੁਤ ਟੇਢਾ, ਜੋ ਕਹਿੰਦੇ ਨੇ ਆਪਾਂ ਸਭ ਕੁਛ ਖਾ ਪੀ ਸਕਦੇ ਹਾਂ, ਮੌਜਾਂ ਕਰੋ, ਆਹ ਜੱਗ ਮਿੱਠਾ ਅਗਲਾ ਪਿੰਡਿੱਠਾ, ਮੱਛੀ ਸ਼ਰਾਬ ਮਾਸ ਮੁਦਰਾ ਮੈਥਨ। ਸੋ ਪੰਜਾਂ ਵਿਕਾਰਾਂ ਦਾ ਉਪਦੇਸ਼ ਦੇ ਰਿਹਾ ਸੀ ਉਹ। ਉਹਦੇ ਪ੍ਰਤੀ ਭਗਤ ਕਬੀਰ ਜੀ ਉਪਦੇਸ਼ ਦਿੰਦੇ ਨੇ ਬੜੇ ਵਿਰਾਗ ਦਾ, ਝਿੜਕ ਵੀ ਕਰਦੇ ਨੇ ਉਹਨੂੰ, ਕਿਉਂ ਗਲਤ ਪਾਸੇ ਲਾ ਰਹੇ ਦੁਨੀਆ ਨੂੰ। ਇਹ ਖਾਣਾ ਪੀਣਾ ਤਾਂ ਪਹਿਲਾਂ ਹੀ ਲੋਕ ਨਹੀਂ ਛੱਡਦੇ, ਇੱਧਰੋਂ ਤਾਂ ਮਨ ਚਾਹੁੰਦਾ ਹੀ ਆ ਖਾਈਏ ਪੀਏ। ਤੂੰ ਆਪ ਬੰਦਗੀ ਕਰ, ਲੋਕਾਂ ਨੂੰ ਬੰਦਗੀ ਕਰਨ ਲਾ, ਸਹੀ ਰਸਤੇ ਉੱਤੇ ਲਿਆਉਣ ਲਈ ਉਹਨੂੰ ਉਪਦੇਸ਼ ਕਰਦੇ ਹਨ। ਪੰਡਿਆ ਕਵਨ ਕੁਮਤ ਤੁਮ ਲਾਗੇ, ਇਹ ਪੰਡਿਤ ਭਾਈ ਤੂੰ ਇਹ ਕਿਹੜੀ ਖੋਟੀ ਮਤ 'ਚ ਲੱਗ ਰਿਹਾ, ਜੋ ਹਰ ਇੱਕ ਨੂੰ ਉਲਟਾ ਹੀ ਉਪਦੇਸ਼ ਦੇ ਰਿਹਾ ਕਿ ਸਭ ਕੁਛ ਖਾ ਪੀ ਸਕਦੇ ਹਾਂ, ਆਤਮਾ ਨਿਰਲੇਪ ਹੈ, ਆਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਮੰਨਦੇ ਹਾਂ ਕਿ ਆਤਮਾ ਨਿਰਲੇਪ ਹੈ, ਪਰ ਇਹ ਤਾਂ ਹਲੇ ਜੀਵ ਆਤਮਾ ਹੈ ਨਾ, ਜੀਵ ਆਤਮਾ ਅਤੇ ਆਤਮਾ ਦਾ ਫਰਕ ਹੈ। ਆਤਮ ਗਿਆਨੀ ਬ੍ਰਹਮ ਗਿਆਨੀ ਹੋ ਜਾਂਦਾ, ਜੀਵ ਜੀਵ ਹੈ, ਇਹਦੇ ਵਿੱਚ ਜੀਵ ਪੁਣਾ, ਪਹਿਲਾਂ ਇਹਨਾਂ ਨੂੰ ਜੀਵ ਪੁਣਾ ਹਟਾਉਣ ਦੇ, ਬੰਦਗੀ ਕਰਾ, ਫਿਰ ਜਦੋਂ ਆਤਮਕ ਤੌਰ 'ਤੇ ਗਿਆਨਵਾਨ ਹੋ ਜਾਣਗੇ, ਫਿਰ ਇਹਨਾਂ ਨੂੰ ਆਪੇ ਹੀ ਸੋਝੀ ਪੈ ਜਾਣਗੀ। ਜੇ ਤੂੰ ਇਹ ਦੁਨੀਆਂ ਨੂੰ ਪੁੱਠੇ ਰਾਹ 'ਤੇ ਲਾਉਂਦਾ ਰਿਹਾ, ਇੱਥੇ ਤੁਹਾਨੂੰ ਸਿੱਧੇ ਰਾਹ ਲਾ ਕੇ ਆਪ ਤਾਰਨਾ, ਕੁਲਾਂ ਤਾਰਨੀਆਂ ਨੇ, ਦੁਨੀਆਂ ਤਾਰਨੀਆਂ, 21 ਕੁਲਾਂ ਬੰਦਾ ਤਾਰਦਾ ਬ੍ਰਹਮ ਗਿਆਨ 'ਚ ਜਾ ਕੇ, ਕਿੱਥੇ ਤੂੰ ਪੁੱਠੇ ਰਸਤੇ ਲਾ ਰਿਹਾ ਲੋਕਾਂ ਨੂੰ, ਇਹ ਨਰਕਧਾਰੀ ਬਣਾ ਰਹੇ ਇਹਨਾਂ ਨੂੰ, ਇਹ ਨਰਕਾਂ ਨੂੰ ਚਲੇ ਜਾਣਗੇ ਇਸ ਤਰ੍ਹਾਂ। ਬੂਡੋਗੇ ਪਰਿਵਾਰ ਸਕਲ ਸਿਉ ਰਾਮ ਨਾ ਜਪਹੁ ਅਭਾਗੇ। ਰਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਆਪਣੇ ਪ੍ਰਤੱਖ ਪਰਿਵਾਰ, ਇੱਕ ਤਾਂ ਤੇਰਾ ਪਰਿਵਾਰ ਡੁੱਬੂਗਾ ਇਸ ਤਰ੍ਹਾਂ, ਇੱਕ ਸਿੱਖੀ ਸੇਵਕੀ ਰੂਪ ਪਰਿਵਾਰ ਡੁੱਬੂਗਾ, ਇੰਦਰੀਆਂ ਰੂਪੀ ਸਾਰੇ ਪਰਿਵਾਰ ਸਹਿਤ ਸੰਸਾਰ ਸਮੁੰਦਰ ਨਰਕਾਂ ਵਿੱਚ ਡੁੱਬ ਜਾਓਗੇ। ਇਹ ਅਭਾਗੇ ਉਹ ਖੋਟਿਆਂ ਭਾਗਾਂ ਵਾਲਿਆ, ਇਹ ਕਰਮ ਜਾਲ ਵਿੱਚ ਫਸ ਕੇ ਰਾਮ ਨਾਮ ਤਾਂ ਜਪਦੇ ਨਹੀਂ ਹੋ ਤੁਸੀਂ, ਲੋਕਾਂ ਨੂੰ ਹੋਰ ਹੀ ਪਾਸੇ ਲਾਈ ਜਾ ਰਿਹਾ। ਰਾਮ ਨਾਮ ਜਪ, ਪੰਡਿਤ ਨੇ ਕਿਹਾ ਮੈਂ ਚਾਰ ਵੇਦ 18 ਪੁਰਾਣ ਪੜ੍ਹਿਆ ਹੋਇਆ, ਰਾਮ ਨਾਮ ਜਪ ਕੇ ਕੀ ਕਰਨਾ। ਇਹ ਗੱਲ ਸੁਣ ਕੇ ਕਬੀਰ ਜੀ ਕਹਿਣ ਲੱਗੇ, ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। 1103 ਅੰਗ 'ਤੇ ਫਰਮਾਉਂਦੇ ਹਨ ਪਾਵਨ ਬਚਨ, ਵੇਦਾਂ ਪੁਰਾਣਾਂ ਦੇ ਪੜ੍ਹਨ ਦਾ ਭਲਾ ਕਿਆ ਗੁਣ, ਕੀ ਲਾਭ ਹੈ ਦੱਸ ਮੈਨੂੰ। ਇਹਨਾਂ ਤੋਂ ਪੜ੍ਹਿਆ ਰਾਵਣ ਬਣਨਾ, ਰਾਵਣ ਚਾਰ ਵੇਦਾਂ ਦਾ ਟੀਕਾਕਾਰ ਸੀ, ਫਿਰ ਕਿੰਨਾ ਕੁ ਦਿਮਾਗ ਸੀ ਉਹਦਾ, ਮੂਰਖ ਰਾਵਣ ਕਿਆ ਲੈ ਗਿਆ। ਇਹ ਨਹੀਂ ਹੁੰਦਾ ਕਿ ਚਾਰ ਵੇਦ ਪੜ੍ਹ ਲਏ, 18 ਪੁਰਾਣ ਪੜ੍ਹ ਲਏ ਅਤੇ ਤੂੰ ਰੱਬ ਬਣ ਗਿਆ। ਰਾਮ ਦਾ ਨਾਮ ਜਪਣ ਨਾਲ, ਬੰਦਗੀ ਕਰਨ ਨਾਲ ਪਰਮਾਤਮਾ ਨੂੰ ਮਿਲੀਦਾ ਹੈ। ਇਹ ਤਾਂ ਇੱਕ ਜਨਰਲ ਨੌਲੇਜ ਹੈ, ਗਿਆਨ ਹੈ ਤੇਰੇ ਕੋਲ। ਹੁਣ ਤੈਨੂੰ ਕੀ ਲਾਭ ਹੈ, ਇਹਨਾਂ ਪੁਸਤਕਾਂ ਨੂੰ ਪੜ੍ਹ ਤਾਂ ਲਿਆ ਪਰ ਉਹਨਾਂ 'ਤੇ ਅਮਲ ਤਾਂ ਨਾ ਕੀਤਾ, ਪੜ੍ਹਾਈ ਕਰਕੇ ਚੁੰਝ ਤਿੱਖੀ ਕਰ ਲਈ, ਕੋਈ ਲਾਭ ਨਹੀਂ। ਜੇ ਨਾਮ ਨਾ ਜਪਿਆ ਤੇਰਾ ਤਾਂ ਉਹ ਹਾਲ ਹੈ ਜਿਵੇਂ ਖਰ ਹੁੰਦਾ ਗਧਾ, ਗਧੇ ਦੇ ਉੱਤੇ ਚੰਦਨ ਦਾ ਭਾਰ ਲੱਦਿਆ ਜਾਵੇ, ਚੰਦਨ ਦੀਆਂ ਲੱਕੜਾਂ, ਤਾਂ ਗਧੇ ਨੂੰ ਤਾਂ ਕੋਈ ਲਾਭ ਨਹੀਂ, ਕਿਉਂਕਿ ਚੰਦਨ ਦੇ ਭਾਰ ਕਰਕੇ ਉਹਨੇ ਕੋਈ ਸ਼ੀਤਲ ਥੋੜ੍ਹਾ ਹੋ ਜਾਣਾ। ਜਿਵੇਂ ਗਧੇ ਉੱਤੇ ਚੰਦਨ ਰੱਖਿਆ ਨਿਸਫਲ ਹੈ, ਇਸੇ ਤਰ੍ਹਾਂ ਉਹ ਚੀਜ਼ ਪੜ੍ਹੀ ਤੋਂ ਬਿਨਾਂ ਉਹਨੂੰ ਧਾਰਨਾ, ਅਤੇ ਤੂੰ ਧਾਰਨਾ 'ਚ ਆਇਆ ਹੀ ਨਹੀਂ ਇਹਦੀ 'ਚ। ਇਸੇ ਤਰ੍ਹਾਂ ਧਾਰਨਾ ਅਤੇ ਰਾਮ ਨਾਮ ਸਿਮਰਨ ਤੋਂ ਬਿਨਾਂ ਵੇਦ ਪੁਰਾਣ ਪੜ੍ਹਨਾ ਬੜਾ ਨਿਸਫਲ ਹੀ ਹੈ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ, ਵੇਦ ਪੁਰਾਣ ਸਾਧ ਮਗ ਸੁਣ ਕਰ, ਨਿਮਖ ਨਾ ਹਰ ਗੁਣ ਗਾਵੈ, ਨੌਵੇਂ ਪਾਤਸ਼ਾਹ ਵੀ ਕਹਿੰਦੇ ਆ। ਵੇਦ ਪੁਰਾਣ ਪੜ੍ਹੈ ਸੁਣ ਥਾਟਾ, ਬਿਨ ਰਸ ਮਾਤੇ ਮਨ ਬਹੁ ਨਾਟਾ। ਵੇਦ ਪੁਰਾਣ ਪੜ੍ਹਨੇ ਤਾਂ ਹੀ ਸਫਲੇ ਹੈ ਜੇ ਸਿਮਰਨ ਕਰੇ ਪਰਮੇਸ਼ੁਰ ਦਾ, ਰਾਮ ਦਾ ਨਾਮ ਜਪੇ। ਨੌਵੇਂ ਪਾਤਸ਼ਾਹ ਫਿਰ ਕਹਿੰਦੇ ਨੇ, ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਕੀ ਗੁਣ, ਸਿਮਰੇ ਹਰ ਕੋ ਨਾਮਾ। ਕਬੀਰ ਜੀ ਇੱਥੇ ਕਹਿੰਦੇ ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਨੌਵੇਂ ਪਾਤਸ਼ਾਹ ਹੀ ਉਹਦਾ ਜਵਾਬ ਦਿੰਦੇ, ਕਹਿੰਦੇ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ। ਹਰੀ ਦਾ ਨਾਮ ਸਿਮਰਨਾ ਕਰ, ਰਾਮ ਨਾਮ ਕੀ ਗਤ ਨਹੀਂ ਜਾਣੀ, ਕੈਸੇ ਉਤਰ ਸਪਾਰਾ। ਹੁਣ ਤੂੰ ਰਾਮ ਨਾਮ ਸਿਮਰਨ ਦੀ ਜੋ ਗਤ ਹੈ, ਰੀਤੀ ਹੈ, ਮਰਿਆਦਾ ਤਾਂ ਤੂੰ ਜਾਣੀ ਨਹੀਂ, ਤਾਂ ਇਹ ਦੱਸ ਸੰਸਾਰ ਸਮੁੰਦਰ ਤੋਂ ਕਿਵੇਂ ਉਤਰੇਗਾ ਪਾਰ। ਤੂੰ ਲੋਕਾਂ ਨੂੰ ਕਹਿਣਾ ਜੋ ਮਰਜ਼ੀ ਖਾਈ ਪੀ ਜਾਓ, ਮੌਜ ਕਰੋ, ਜੀ ਬਧੋ ਸੋ ਧਰਮ ਕਰ ਥੱਪ ਹੋ, ਅਧਰਮ ਕਹੋ ਕਤ ਭਾਈ। ਹੁਣ ਤੂੰ ਦੇਖ ਜਨੇਊ ਪਾਉਣ ਵੇਲੇ, ਵਿਵਾਹ ਕਰਨ ਸਮੇਂ ਅਤੇ ਯੱਗ ਆਦਿਕ ਵੇਲੇ, ਇਹ ਜ਼ੁਬਾਨ ਦੇ ਸਵਾਦ ਲਈ ਬੱਕਰੇ ਘੋੜੇ ਆਦਿਕ ਜੀਆਂ ਨੂੰ ਬਧੋ ਮਾਰ ਕੇ ਉਹਨੂੰ ਸ੍ਰੇਸ਼ਟ ਧਰਮ ਕਰਕੇ ਥਾਪਦੇ ਹੋ, ਇਹ ਭਾਈ ਤਾਂ ਫਿਰ ਅਧਰਮ ਕਤ ਹੁੰਦਾ। ਕਤ ਕਹਿੰਦੇ ਕਿਸ ਨੂੰ ਕਹਿੰਦੇ ਹੋ, ਇਹ ਧਰਮ ਹੈ ਇਹ ਅਧਰਮ ਹੈ। ਆਪਸ ਕਹੋ ਮੁਨਵਰ ਕਰ ਥੱਪ ਹੋ, ਕਾ ਕਹੋ ਕਹੋ ਕਸਾਈ। ਸੋ ਜੀਵ ਹਿੰਸਿਆ ਕਰਨੀ ਪਰਮ ਧਰਮ ਸਮਝ ਕੇ ਆਪਣੇ ਆਪ ਨੂੰ ਮੁਨਵਰ ਹੁੰਦਾ ਸ੍ਰੇਸ਼ਟ ਮੁਨੀ ਥਾਪਣਾ ਕਰਦੇ ਹੋ, ਤਾਂ ਫਿਰ ਕਸਾਈ ਕਿਹਨੂੰ ਕਹੋਗੇ? ਸਾਡੇ ਖਿਆਲ ਅਨੁਸਾਰ ਤਾਂ ਅਸਲੀ ਕਸਾਈ ਤੁਸੀਂ ਹੋ। ਮਨ ਕੇ ਅੰਧੇ ਆਪ ਨਾ ਬੂਝੋ, ਕਾਹੇ ਬੁਝਾਵੋ ਭਾਈ। ਇਹ ਮਨ ਦੇ ਅੰਨੇ ਪੰਡਿਤ, ਤੁਸੀਂ ਆਪ ਸਿਧਾਂਤ ਨੂੰ ਬੁਝਦੇ ਨਹੀਂ ਹੋ, ਇਹ ਭਾਈ ਹੋਰਨਾਂ ਨੂੰ ਕਿਸ ਵਾਸਤੇ ਸਮਝਾਉਂਦੇ ਹੋ? ਮਾਇਆ ਕਾਰਨ ਵਿਦਿਆ ਵੇਚਹੋ, ਜਨਮ ਅਬਿਰਥਾ ਜਾਈ। ਮਾਇਆ ਦੀ ਪ੍ਰਾਪਤੀ ਵਾਸਤੇ ਵਿਦਿਆ ਨੂੰ ਵੇਚਦੇ ਹੋ, ਭਾਵ ਚੁਕਾਵਾ ਚੁੱਕ ਕੇ ਕਥਾ ਕਰਦੇ ਹੋ, ਇੰਨੇ ਪੈਸੇ ਲਊਂਗਾ ਬਈ। ਨਾਲੇ ਕਹਿੰਦੇ ਮਾਇਆ ਖਰਾਬ ਹੈ, ਮਾਇਆ ਛੱਡ ਦੇਣੀ ਚਾਹੀਦੀ ਹੈ, ਪਹਿਲਾਂ ਮੁੱਲ ਪਾਉਂਦੇ ਹੋ ਕਥਾ ਦਾ, ਫਿਰ ਕਥਾ ਕਰਦੇ ਹੋ। ਇਸ ਕਰਕੇ ਤੇਰਾ ਮਨੁੱਖਾ ਜਨਮ ਅਬਿਰਥਾ, ਭਾਵ ਨਿਸਫਲ ਜਾ ਰਿਹਾ। ਨਾਰਦ ਬਚਨ ਬਿਆਸ ਕਹਿਤ ਹੈ, ਸੁਖ ਕੋ ਪੁੱਛੋ ਜਾਈ। ਜੇ ਤੈਨੂੰ ਇਹ ਵੀ ਕਬੀਰ ਐਵੇਂ ਮਾਰੀ ਜਾਂਦਾ ਗੱਲਾਂ, ਕਬੀਰ ਨੂੰ ਕੋਈ ਪਤਾ ਨਹੀਂ ਸੋਤਾ ਨਹੀਂ, ਕਬੀਰ ਕਿਹੜਾ ਪੜ੍ਹਿਆ ਲਿਖਿਆ, ਕਬੀਰ ਨੂੰ ਕਿਹੜਾ ਵੇਦ ਸ਼ਾਸਤਰਾਂ ਦਾ ਗਿਆਨ ਹੈ? ਜੇ ਮੇਰੇ ਬਚਨਾਂ 'ਤੇ ਭਰੋਸਾ ਨਹੀਂ ਤਾਂ ਬੜੇ ਬੜੇ ਵਿੱਦਿਆ ਦੇ ਭੰਡਾਰ ਬਿਆਸ ਜੀ ਹੈ, ਫਿਰ ਸ੍ਰਿਸ਼ਟੀ ਦੇ ਆਚਾਰੀਆ ਹੋਏ ਆ ਉਹਨਾਂ ਕੋਲੋਂ ਪੁੱਛ, ਫਿਰ ਸੁਖਦੇਵ ਮੁਨੀ ਜੀ ਆ ਉਹਨਾਂ ਕੋਲੋਂ ਜਾ ਕੇ ਪੁੱਛ, ਵਿਸ਼ਨੂੰ ਜੀ ਨੇ ਬ੍ਰਹਮਾ ਨੂੰ ਰਾਮ ਨਾਮ ਦਾ ਉਪਦੇਸ਼ ਦਿੱਤਾ ਅਤੇ ਬ੍ਰਹਮਾ ਨੇ ਨਾਰਦ ਨੂੰ ਦਿੱਤਾ। ਨਾਰਦ ਨੇ ਆਪਣਾ ਬਚਨ ਉਪਦੇਸ਼ ਜਿਹੜਾ ਬਿਆਸ ਭਗਵਾਨ ਨੂੰ ਕਥਨ ਕੀਤਾ, ਕਿਉਂਕਿ ਬਿਆਸ ਜੀ ਨੇ ਭਾਵੇਂ ਚਾਰ ਵੇਦਾਂ ਦਾ ਟੀਕਾ ਕੀਤਾ ਪਰ ਮਨ ਨੂੰ ਸ਼ਾਂਤੀ ਨਹੀਂ ਆਈ। ਜਿਸ ਵੇਲੇ ਬਿਆਸ ਜੀ ਨੂੰ ਰਾਮ ਨਾਮ ਸਿਮਰਨ ਦਾ ਉਪਦੇਸ਼ ਦਿੱਤਾ ਤਾਂ ਉਹਨਾਂ ਨੂੰ ਸ਼ਾਂਤੀ ਆਈ। ਭਾਈ ਗੁਰਦਾਸ ਜੀ ਵੀ ਇਸ ਵਿੱਚ ਆਪਣਾ ਫਰਮਾਨ ਦੱਸਦੇ ਨੇ, ਪਹਿਲੀ ਵਾਰ ਦੇ ਵਿੱਚ ਹੀ ਦੱਸਦੇ ਹਨ, ਸਿਆਮ ਵੇਦ ਕੋ ਸੋਧ ਕਰ ਮਥ ਵੇਦਾਂਤ ਬਿਆਸ ਸੁਣਾਇਆ, ਕਥਨੀ ਬਦਨੀ ਬਾਹਰ ਆਇਆ ਪੇ ਆਪਣਾ ਬ੍ਰਹਮ ਜਣਾਇਆ, ਨਦਰੀ ਕਿਸੇ ਨਾ ਲਿਆਵਈ ਹਉ ਮੈਂ ਅੰਦਰ ਭਰਮ ਭੁਲਾਇਆ, ਆਪ ਪੁਜਾਏ ਜਗਤ ਵਿੱਚ ਭਾਉ ਭਗਤ ਦਾ ਮਰਮ ਨਾ ਪਾਇਆ, ਤ੍ਰਿਪਤ ਨਾ ਆਵੀ ਵੇਦ ਮਥ ਅਗਨੀ ਅੰਦਰ ਤਪਤ ਤਪਾਇਆ, ਮਾਇਆ ਡੰਡ ਨਾ ਉਤਰੇ ਜਮ ਡੰਡੈ ਬਹੁ ਦੁਖ ਰੂ ਆਇਆ, ਨਾਰਦ ਮੁਨੀ ਉਪਦੇਸਿਆ ਮਥ ਭਾਗਵਤ ਗੁਣ ਗੀਤ ਕਰਾਇਆ, ਬਿਨ ਸਰਨੀ ਨੈ ਕੋਏ ਤਰਾਇਆ ਬਿਨ ਸਰਨੀ ਨੈ ਕੋਏ ਤਰਾਇਆ। ਵਿਆਸ ਜੀ ਨੇ ਆਪਣੇ ਪੁੱਤਰ ਸੁਖਦੇਵ ਨੂੰ ਰਾਮ ਨਾਮ ਸਿਮਰਨ ਦਾ ਉਪਦੇਸ਼ ਦਿੱਤਾ, ਸੁਖਦੇਵ ਨੇ ਅੱਗੋਂ ਰਾਜਾ ਪ੍ਰੀਸ਼ਤ ਨੂੰ ਉਪਦੇਸ਼ ਦਿੱਤਾ। ਇਸ ਲਈ ਸੁਖਦੇਵ ਰਿਖੀ ਜੀ ਪਾਸੋਂ ਜਾ ਕੇ ਪੁੱਛਣਾ ਕਰ ਕਿ ਸੁਖਦੇਵ ਰਚਿਤ ਗ੍ਰੰਥਾਂ ਨੂੰ ਪੜ੍ਹ ਕੇ ਵੇਖ, ਕਹਿ ਕਬੀਰ ਰਾਮੈ ਰਾਮ ਛੁਟੋ ਨਾਹੇ ਤਾਂ ਬੁੱਢੇ ਭਾਈ। ਕਬੀਰ ਜੀ ਫਰਮਾਉਂਦੇ ਆ, ਪੰਡਿਤ ਜੀ ਇਹ ਨਿਯਮ ਪੱਕਾ ਸਮਝ ਲਓ ਕਿ ਰਾਮ ਹੀ ਰਾਮ ਨੂੰ ਰਮ ਜਪੋਗੇ ਤਾਂ ਛੁੱਟ ਜਾਓਗੇ, ਨਹੀਂ ਤਾਂ ਇਹ ਭਾਈ ਨਰਕਾਂ ਵਿੱਚ ਡੁੱਬ ਜਾਓਗੇ, ਕਿਉਂਕਿ ਰਾਮ ਨਾਮ ਨੇ ਪੱਥਰ ਤਾਰਤੇ ਕਿ ਨਹੀਂ। ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ। ਸੋ ਅਗਲੇ ਸ਼ਬਦ ਵਿੱਚ ਫਰਮਾਉਂਦੇ ਹਨ, ਬੰਨਹਿ ਬਸੇ ਕਿਉਂ ਪਾਈਐ ਜਾਓ ਲਓ ਮਨੋ ਨਾ ਤਜੈ ਵਿਕਾਰ। ਕੋਈ ਪਖੰਡੀ ਸਾਧੂ ਸਿਰ 'ਤੇ ਜੜਾਵਾਂ ਰੱਖ ਕੇ ਸਰੀਰ 'ਤੇ ਬੜੀ ਸਵਾਹ ਮਲ ਕੇ ਆਖਦਾ ਫਿਰਦਾ ਸੀ ਕਿ ਜੰਗਲ ਵਿੱਚ ਰਹਿਣ ਕਰਕੇ ਪਰਮੇਸ਼ੁਰ ਪ੍ਰਾਪਤ ਹੁੰਦਾ ਘਰਾਂ ਵਿੱਚ ਨਹੀਂ। ਹੁਣ ਉਹਦੀ ਇਹ ਗੱਲ ਸੁਣ ਕੇ ਕਬੀਰ ਜੀ ਉਹਨੂੰ ਉਪਦੇਸ਼ ਦਿੰਦੇ ਆ, ਜਿਨ੍ਹਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਕਬੀਰ ਜੀ ਨੂੰ ਹੋ ਚੁੱਕੀ ਹੈ, ਉਹਨੂੰ ਉਪਦੇਸ਼ ਦਿੰਦੇ ਆ, ਫਰਮਾਉਂਦੇ ਹਨ, ਬੰਨਹਿ ਬਸੇ ਕਿਉਂ ਪਾਈ ਆ ਜਾਓ ਲਓ ਮਨੋ ਨਾ ਤਜੈ ਵਿਕਾਰ। ਕਬੀਰ ਜੀ ਕਹਿਣ ਲੱਗੇ, ਸਿਰਫ ਬੰਨਹਿ ਤੋਂ ਭਾਵ ਜੰਗਲ ਵਿੱਚ ਵਸਣ ਨਾਲ ਪਰਮੇਸ਼ੁਰ ਕਿਵੇਂ ਪ੍ਰਾਪਤ ਹੋ ਸਕਦਾ, ਉੱਥੇ ਇੰਨੇ ਜਾਨਵਰ ਰਹਿੰਦੇ ਫਿਰ ਉਹਨਾਂ ਨੂੰ ਮਿਲ ਜਾਂਦਾ, ਜਾਓ ਲਓ ਹੁੰਦਾ ਜਦ ਤੱਕ ਇਹ ਜੀਵ ਆਪਣੇ ਮਨ 'ਚੋਂ ਕਾਮ ਕਰੋ ਲੋਭ ਮੋਹ ਹੰਕਾਰ ਜਿਹੜੇ ਵਿਕਾਰਾਂ ਨੂੰ ਤਿਆਗਣਾ ਨਾ ਕਰੇ। ਜੇ ਘਰ ਬਨ ਸੰਸਰ ਕੀਆ ਤੇ ਪੂਰੇ ਸੰਸਾਰ। ਜਿਸ ਜੀਵ ਨੇ ਸ਼ੁੱਧ ਮਨ ਨਾਲ ਘਰ ਅਤੇ ਬਨ ਹੁੰਦਾ ਜੰਗਲ ਨੂੰ ਇੱਕ ਬਰਾਬਰ ਜਾਣਨਾ ਕੀਤਾ, ਉਹ ਸੰਸਾਰ ਵਿੱਚ ਪੂਰਨ ਯੋਗੀ ਹੈ। ਮਹਾਰਾਜ ਕਲਗੀ ਧਰਤੀਦਾ ਜੀ ਫਰਮਾਉਂਦੇ ਹਨ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ। ਸਾਰ ਸੁੱਖ ਪਾਈਐ ਰਾਮਾ ਰੰਗ ਰਭਾਉ ਆਤਮੈ ਰਾਮ ਰਹਾਉ। ਰਾਮ ਦੇ ਉਚਾਰਨ ਨਾਲ ਸਾਰ ਸ੍ਰੇਸ਼ਟ ਆਤਮ ਸੁੱਖ ਪ੍ਰਾਪਤ ਹੁੰਦਾ, ਰੰਗ ਹੁੰਦਾ ਪ੍ਰੇਮ ਨਾਲ ਆਤਮ ਰਾਮ ਨੂੰ ਰਭੋ ਉਚਾਰਨਾ ਕਰੋ, ਆਤਮਾ ਹੁੰਦਾ ਮਨ ਵਿੱਚ, ਰੰਗ ਹੁੰਦਾ ਪ੍ਰੇਮ ਧਾਰ ਕੇ ਰਾਮ ਨੂੰ ਉਚਾਰਨਾ ਕਰੋ ਰਹਾਉ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜਟਾ ਭਸਮ ਲੇਪਨ ਕੀਆ ਕਹਾਂ ਗੁਫਾ ਮਹਿਬਾਸ। ਸਿਰ 'ਤੇ ਜੜਾਵਾਂ ਰੱਖ ਕੇ ਸਰੀਰ ਉੱਤੇ ਸਵਾਹ ਦਾ ਲੇਪਨ ਕਰ ਲਿਆ ਅਤੇ ਪਹਾੜ ਦੀ ਗੁਫਾ ਵਿੱਚ ਨਿਵਾਸ ਕਰ ਲਿਆ, ਫਿਰ ਕੀ ਹੋ ਗਿਆ? ਇਹਨਾਂ ਕਰਤੱਬਾਂ ਦੇ ਕਰਨ ਨਾਲ ਕੋਈ ਲਾਭ ਨਹੀਂ ਹੁੰਦਾ ਬੰਦੇ ਨੂੰ। ਮਨ ਜੀਤੇ ਜੱਗ ਜੀਤਿਆ ਜਾਂ ਤੇ ਵਿਖਿਆ ਤੇ ਹੋਏ ਉਦਾਸ। ਜਿਹਨੇ ਭਾਈ ਮਨ ਰੂਪ ਦੁਸ਼ਮਣ ਨੂੰ ਸ਼ਤਰੂ ਨੂੰ ਜਿੱਤਿਆ, ਉਹਨੇ ਸਾਰੇ ਸੰਸਾਰ ਨੂੰ ਜਿੱਤ ਲਿਆ। ਮਨ ਜੀਤਿਆ ਜੱਗ ਜੀਤ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਰਿਪ ਹਾਰਾ ਸਭ ਰਿਪ ਹਾਰ, ਮਨ ਰਿਪ ਜੀਤਾ ਸਭ ਰਿਪ ਜੀਤੇ। ਰਿਪ ਹੁੰਦਾ ਦੁਸ਼ਮਣ। ਭਾਰਥਰ ਹਰੀ ਜੀ ਕਹਿੰਦੇ ਜੇ ਮਨ ਰੂਪੀ ਦੁਸ਼ਮਣ ਜਿੱਤ ਲਿਆ ਸਾਰੀ ਦੁਨੀਆ ਜਿੱਤ ਲਈ। ਸੋ ਇਸ ਗੱਲ ਦਾ ਪਤਾ ਕਿਵੇਂ ਲੱਗ ਸਕਦਾ ਹੈ ਕਿ ਇਸ ਨੇ ਮਨ ਨੂੰ ਜਿੱਤ ਲਿਆ? ਕਹਿੰਦੇ ਕਾਰਜ ਦੁਆਰਾ ਕਾਰਨ ਦਾ ਅਨੁਮਾਨ ਹੁੰਦਾ, ਜੇ ਮਨ ਵਿਸ਼ੇ ਵਿਕਾਰਾਂ ਵੱਲੋਂ ਉਦਾਸ ਹੋ ਗਿਆ ਤਾਂ ਸਮਝੋ ਮਨ ਜਿੱਤਿਆ ਗਿਆ। ਅੰਜਨ ਦੇ ਸਭੈ ਕੋਈ ਟੁੱਕ ਚਾਹਨ ਮਾਹੇ ਬਿਡਾਨ। ਗਿਆਨ ਰੂਪੀ ਅੰਜਨ ਜੋ ਸੁਖਮਾ ਸਭ ਕੁਝ ਦਿੰਦਾ, ਭਾਵ ਗਿਆਨ ਦੀਆਂ ਗੱਲਾਂ ਤਾਂ ਸਭ ਕੁਝ ਸੁਣਾਉਂਦਾ, ਪਰ ਹਿਰਦੇ 'ਚ ਪਦਾਰਥਾਂ ਦੀ ਟੁੱਕ ਹੁੰਦੀ, ਥੋੜ੍ਹੀ ਜਿਹੀ ਜਿਹੜੀ ਚਾਹਨ ਇੱਛਾ ਹੈ, ਇਹੀ ਵਿਡਾਨ ਹੁੰਦੀ, ਇਸ ਚਾਰਜ ਭਾਵ ਦੁੱਖਦਾਇਕ ਹੈ। ਇਸ ਕਰਕੇ ਸਰੂਪ ਦਾ ਗਿਆਨ ਨਹੀਂ ਹੁੰਦਾ, ਪਦਾਰਥਾਂ ਦੀ ਬਿਲਕੁਲ ਇੱਛਾ ਛੱਡਣੀ ਪੈਣੀ ਹੈ ਸਰੂਪ ਦੇ ਗਿਆਨ ਲਈ। ਗਿਆਨ ਅੰਜਨ ਜਿਹੇ ਪਾਇਆ ਤੇ ਲੋਇਨ ਪਰਵਾਨ। ਜਿਨ੍ਹਾਂ ਨੇ ਗੁਰੂ ਉਪਦੇਸ਼ ਦੁਆਰਾ ਕਰਮ ਪੂਰਵਕ ਨਿਸ਼ਕਪਟ ਸਾਧਨ ਕਰਕੇ ਯਥਾਰਥ ਗਿਆਨ ਰੂਪੀ ਅੰਜਨ ਪਾਇਆ, ਸੁਰਮਾ ਪਾਇਆ ਤੇ ਉਹ ਮਨ ਰੂਪੀ ਨੇਤਰ ਪ੍ਰਮਾਣ ਨਹੀਂ ਹਨ, ਉਹਦੇ ਮਨ ਬੁੱਧੀ ਰੂਪ ਨੇਤਰ ਜਿਹੜੇ ਉਹ ਪ੍ਰਵਾਨ ਹੁੰਦੇ ਨੇ। ਕਹਿ ਕਬੀਰ ਅਬ ਜਾਣਿਆ ਗੁਰ ਗਿਆਨ ਦੀ ਆ ਸਮਝਾਏ। ਕਬੀਰ ਜੀ ਫਰਮਾਉਂਦੇ ਮੈਂ ਹੁਣ ਸਵੈ ਸਰੂਪ ਨੂੰ ਜਾਣ ਲਿਆ ਕਿਉਂਕਿ ਗੁਰਾਂ ਨੇ ਮੈਨੂੰ ਯਥਾਰਥ ਗਿਆਨ ਸਮਝਾ ਦਿੱਤਾ। ਅੰਤਰਗਤ ਹਰ ਭੇਟਿਆ ਅਬ ਮੇਰਾ ਮਨ ਕਤਹੂ ਨਾ ਜਾਏ, ਕਿਉਂਕਿ ਅੰਤਰ ਹੁੰਦਾ ਅੰਤਹਿ ਕਰਨ ਦੇ ਵਿੱਚ ਗਤ ਹੁੰਦਾ ਪ੍ਰਾਪਤ ਰੂਪ ਹਰੀ ਭੇਟਿਆ ਮਿਲ ਗਿਆ, ਇਸ ਕਰਕੇ ਹੁਣ ਮੇਰਾ ਮਨ ਨੂੰ ਛੱਡ ਕੇ ਹੋਰ ਕਿਸੇ ਵੱਲ ਨਹੀਂ ਜਾਂਦਾ। ਤੋ ਅੰਤਰਾ ਭੇਦ ਗਤ, ਜਿਹੜਾ ਅੰਤਰਾ ਸੀ ਅੰਦਰਲਾ ਭੇਦ ਗਤ ਭਾਵ ਨਾਸ ਹੋਣ ਕਰਕੇ ਹਰੀ ਮਿਲ ਗਿਆ, ਇਸ ਲਈ ਹੁਣ ਮੇਰਾ ਮਨ ਹੋਰ ਕਿਸੇ ਪਾਸੇ ਨਹੀਂ ਜਾਂਦਾ।